ਨੂੰ ਛੇੜਦੇ ਨੇ ਜਦੋਂ ਟੁੱਟ ਪੈਣਾ ਤੇ ਪੈਂਦੇ ਨੇ 76 ਵਾਰ ਭੈਣ ਜੀ ਕਹਿ ਦਿੰਦੇ
ਨੇ। ਇਹ ਕਾਲਜਾਂ ਵਾਲੇ ਮੁੰਡੇ ਤਾਂ ਕਦਨਾ ਬਹੁਤ ਬਣਾਉਂਦੇ ਆ।
ਮਤਲਬ ਚਾਚੇ ਦੀਆਂ ਕੁੜੀਆਂ?
ਹਾਂ, ਇੱਕ ਦਿਨ ਮੈਂ ਚੰਡੀਗੜ੍ਹ ਯੂਨੀਵਰਸਿਟੀ ਗਿਆ, ਸਟੂਡੈਂਟ ਸੈਂਟਰ ਬੈਠਾ ਚਾਹ ਪੀ ਰਿਹਾ ਸੀ, ਮੇਰਾ ਇੱਕ ਦੋਸਤ ਆ ਗਿਆ ਸਨੀ ਮਾਨ।
ਅੱਛਾ।
ਨਾਲ ਉਹਦੇ ਕੁੜੀ, ਮੈਨੂੰ ਦੇਖ ਕੇ ਉਹਦੇ ਹੋਸ਼ ਉੜ ਗਏ, ਕਹਿੰਦਾ ਯਾਰ ਕਿਸੇ ਕੋਲ ਦੱਸੀ ਨਾ, ਇਹ ਮੇਰੀ ਕਜ਼ਨ ਹੈ। 10 ਮਿੰਟ ਬਾਅਦ ਫੇਰ ਆ ਗਿਆ, ਉਹ ਯਾਰ ਐਵੇਂ ਤਵਾ ਨਾ ਲਾ ਦੀ, ਇਹ ਮੇਰੀ ਕਜ਼ਨ ਹੈ।
ਫੇਰ
ਜਦੋਂ ਤੀਜੀ ਵਾਰ ਆਇਆ, ਉਹ ਯਾਰ ਮਿਹਨਤ ਵਾਲੀ ਗੱਲ ਹੈ, ਕਿਤੇ ਘਰਦਿਆਂ ਨੂੰ ਨਾ ਦੱਸਦੀ ਇਹ ਮੇਰੀ ਕਜ਼ਨ ਹੈ। ਫੇਰ ਮੈਨੂੰ ਗੁੱਸਾ ਆ ਗਿਆ।
ਫੇਰ ਤੂੰ ਕੀ ਕਿਹਾ?
ਉਹ ਮੈਂ ਕਿਹਾ ਕੀ ਘੰਟੇ ਦੀ ਕਜ਼ਨ ਕਹਿਣ ਲਾਈ ਆ, ਅੱਜ ਇਹਨੂੰ ਤੂੰ ਕਜ਼ਨ ਕਹੀ ਨਾ, ਪਿਛਲੇ ਸਾਲ ਇਹ ਮੇਰੀ ਕਜ਼ਨ ਸੀ।
ਦੇਖਿਆ, ਮੈਂ ਕਿਹਾ ਸੀ ਨਾ ਮੁੰਡਿਆਂ ਤੋਂ ਤਾਂ ਰੱਬ ਹੀ ਬਚਾਏ, ਇਦੂ ਤਾਂ ਕੁੜੀਆਂ ਹੀ ਠੀਕ ਨੇ।
ਲੈ ਕੁੜੀਆਂ ਦੀ ਵੀ ਸੁਣ ਲੈ, ਮੈਂ ਪਟਿਆਲੇ ਯੂਨੀਵਰਸਿਟੀ ਗਿਆ ਪ੍ਰੋਗਰਾਮ ਕਰਨ, ਪ੍ਰੋਗਰਾਮ ਚ ਅਜੇ ਦੇਰ ਸੀ, ਮੈਂ ਚਲੇ ਗਿਆ ਕੁੜੀਆਂ ਦੇ ਹੋਸਟਲ ਵੱਲ ਗੇੜੀ ਮਾਰਨ, ਉੱਥੇ 4-5 ਕੁੜੀਆਂ ਆਪਸ ਵਿੱਚ ਗੱਲਾਂ ਕਰਨ।
ਕੀ ਗੱਲਾਂ ਕਰਦੀਆਂ ਸੀ?
ਅਰੇ ਯਾਰ ਸਿੰਮੀ, ਇੱਕ ਬਾਤ ਤੋਂ ਬਤਾ, ਜਬ 4-5 ਲੜਕੇ ਇਕੱਠੇ ਹੋਤੇ ਹੋਗੇ ਤੋ ਕੈਸੀ ਬਾਤੇਂ ਕਰਤੇ ਹੋਗੇ?
ਅਰੇ ਤੂੰ ਤਾਂ ਬਿਲਕੁਲ ਦੇਸੀ ਹੈ, ਪੇਂਡੂ ਕਹੀਂ ਕੀ, ਜੈਸੀ ਬਾਤੇ ਹਮ ਲੜਕੀਆਂ ਕਰਤੀ ਹੈ ਵੈਸੀ ਬਾਤੇ ਲੜਕੇ ਕਰਤੇ ਹੈ।
ਹਾਂ, ਫਿਰ ਤੋ ਲੜਕੇ ਬੜੇ ਬੇਸ਼ਰਮ ਹੋਏ, ਇਤਨੀ ਗੰਦੀ ਗੰਦੀ ਬਾਤੇਂ ਕਰਤੇ ਹੈ।
ਲਓ ਕਰ ਲਓ ਗੱਲ, ਕੁੜੀਆਂ ਮੁੰਡਿਆਂ ਨਾਲੋਂ ਵੀ ਐਡਵਾਂਸ ਹੋਈਆਂ ਫਿਰਦੀਆਂ।
ਐਡਵਾਂਸ ਤਾਂ ਹੋਈਆਂ ਫਿਰਦੀਆਂ ਟੱਕਣਾ, ਅੱਜ ਕੱਲ ਤਾਂ ਹੋਰ ਹੀ ਰਿਵਾਜ ਚੱਲ ਪਿਆ।
ਕਿਹੜਾ?
ਸੈਕਟਰੀਆਂ ਤੇ ਪ੍ਰਾਈਵੇਟ ਸੈਕਟਰੀਆਂ ਰੱਖਣ ਦਾ।
ਹਾਂ ਹਾਂ, ਇਹ ਵੀ ਐਡਵਾਂਸ ਲੋਕਾਂ ਦੀਆਂ ਗੱਲਾਂ ਹੋ ਗਈਆਂ।
ਪਰ ਮੈਨੂੰ ਇੱਕ ਗੱਲ ਸਮਝ ਨਹੀਂ ਆਈ ਹੈਗੀ।
ਕਿਹੜੀ?
ਵੀ ਇਹਨਾਂ 'ਚ ਫਰਕ ਕੀ ਆ?
ਜਿਹੜੀ ਤਾਂ ਸੈਕਟਰੀ ਹੈ, ਉਹ ਤਾਂ ਸਵੇਰੇ ਸਵੇਰੇ ਕਹੂਗੀ ਆਪਦੇ ਬੌਸ ਨੂੰ ਗੁੱਡ ਮਾਰਨਿੰਗ ਸਰ, ਤੇ ਜਿਹੜੀ ਪ੍ਰਾਈਵੇਟ ਸੈਕਟਰੀ ਹੈ ਉਹ ਸਵੇਰੇ ਸਵੇਰੇ ਕਹੂਗੀ ਇਟਸ ਮਾਰਨਿੰਗ ਸਰ। ਮਤਲਬ ਸਵੇਰ ਹੋ ਗਈ, ਉੱਠ ਜਾ, ਹੁਣ ਵਿਆਹ ਹੋ ਜਾਂਦਾ। ਹੁਣ ਤੂੰ ਦੱਸ ਵੀ ਚਲਾਕੋ, ਮੇਰੀ ਸੈਕਟਰੀ ਬਣਨਾ ਕਿ ਪ੍ਰਾਈਵੇਟ ਸੈਕਟਰੀ?
ਗੁਰਫਿੱਟੇ ਮੂੰਹ ਤੇਰੇ, ਵੀ ਤੇਰਾ ਮੇਰਾ ਕੋਈ ਮੇਲ ਹੈ? ਜੇ ਪਾਉਣੀ ਹੈ ਤਾਂ ਕੋਈ ਚੱਜ ਦੇ ਮੁੰਡੇ ਦੀ ਦੱਸ ਪਾ, ਮੈਂ ਵਿਆਹ ਕਰਾ ਕੇ ਤੁਰਾਂ।
ਨਾ ਦੱਸ ਨੂੰ, ਮੈਂ ਹੁਣ ਮੁੰਡਿਆਂ ਦੀ ਫੈਕਟਰੀ ਖੋਲੀ ਆ, ਕਿਸੇ ਅਖਬਾਰ ਦੇ ਵਿੱਚ ਇਸ਼ਤਿਹਾਰ ਦੇ ਚਿੱਠੀਆਂ ਆਉਣਗੀਆਂ, ਇਹ ਵਧੀਆ ਜਿਹਾ ਮੁੰਡਾ ਦੇਖ ਕੇ ਵਿਆਹ ਕਰਾ ਲਈ।
ਵੀ ਦਿੱਤਾ ਤੀ ਇਸ਼ਤਿਹਾਰ, ਮੈਂ ਸੋਚਿਆ ਵੀ ਚਲੋ ਥੋੜੇ ਜਿਹੇ ਪੈਸੇ ਲੱਗਣਗੇ, ਉੱਪਰ ਲਿਖਤਾ ਵੀ ਪਤੀ ਚਾਹੀਦਾ, ਥੱਲੇ ਆਪਣਾ ਐਡਰੈਸ ਲਿਖਤਾ।
ਫੇਰ ਆਈਆਂ ਨੀ ਚਿੱਠੀਆਂ?
200-300 ਚਿੱਠੀਆਂ ਆ ਗਈਆਂ।
ਵੈਰੀ ਗੁੱਡ।
ਬੇ ਪਰ ਹੈਗੀਆਂ ਸਾਰੀਆਂ ਤੀਵੀਆਂ ਦੀਆਂ ਤੀਆਂ।
ਤੈਨੂੰ ਤੀਵੀਆਂ ਦੀ ਚਿੱਠੀਆਂ? ਕੀ ਲਿਖਿਆ ਸੀ?
ਇਹੀ ਲਿਖਿਆ ਸੀ, ਪਤੀ ਚਾਹੀਦਾ, ਮੇਰੇ ਵਾਲਾ ਲੈ ਜਾ, ਮੇਰੇ ਵਾਲਾ ਲੈ ਜਾ।
ਚਲਾਕੋ, ਜੇ ਇਹੀ ਗੱਲ ਨਾ, ਸਾਰੀਆਂ ਚਿੱਠੀਆਂ ਧਿਆਨ ਨਾਲ ਪੜ੍ਹੀ।
ਕਿਉਂ?
ਕਿਉਂਕਿ ਉਹਨਾਂ 'ਚ ਇੱਕ ਚਿੱਠੀ ਮੇਰੀ ਘਰਵਾਲੀ ਦੀ ਵੀ ਹੋਣੀ ਹੈ, ਮੜ ਜਾ ਉਹਦੇ 'ਤੇ ਗੌਰ ਕਰੀ।
ਯਾਰ ਅਖਬਾਰਾਂ 'ਚ ਇਸ਼ਤਿਹਾਰ ਦੇਣ ਦੀ ਕੀ ਲੋੜ ਹੈ? ਅੱਜ ਕੱਲ੍ਹ ਤਾਂ ਕੰਪਿਊਟਰ ਦਾ ਯੁੱਗ ਆ ਗਿਆ, ਇੰਟਰਨੈੱਟ 'ਤੇ ਆਪਣਾ ਬਾਇਓਡਾਟਾ ਭੇਜ ਕੇ ਵਿਆਹ ਕਰਵਾ ਲਵੇ।
ਕੰਪਿਊਟਰ ਦਾ ਯੁੱਗ ਤਾਂ ਭਾਵੇਂ ਆ ਗਿਆ, ਪਰ ਪਿੰਡਾਂ ਵਾਲੇ ਅਜੇ ਵੀ ਕੰਪਿਊਟਰ ਤੋਂ ਬਹੁਤ ਦੂਰ ਨੇ।
ਕਿਵੇਂ?
ਆ ਪਿੱਛੇ ਜੇ ਮੇਰਾ ਤਾਇਆ ਆਇਆ ਸੀ ਪਿੰਡੋਂ, ਤੇ ਮੈਂ ਬੈਠਾ ਸੀ ਕੰਪਿਊਟਰ ਔਨ ਕਰਕੇ।
ਅੱਛਾ ਅੱਛਾ, ਛੜਾ ਤਾਇਆ ਤਿੱਤਰ ਸਿਉ?
ਹਾਂ ਬਾਈ। ਕਾਕਾ ਕੀ ਕਰਦਾ ਤੂੰ? ਉਹ ਤਾਇਆ ਜੀ, ਮੈਂ ਕੰਪਿਊਟਰ ਸਿੱਖ ਰਿਹਾ। ਉਹ ਕਾਕਾ ਸਿੱਖ ਤਾਂ ਲੈ, ਧਿਆਨ ਨਾਲ ਚਲਾਈ, ਸੜਕਾਂ ਤੇ ਭੀੜ ਬਹੁਤ ਹੁੰਦੀ ਆ। ਉਹ ਤਾਇਆ ਮੈਂ ਕੰਪਿਊਟਰ ਸਿੱਖ ਰਿਹਾ, ਸਕੂਟਰ ਨਹੀਂ। ਇਹਦੇ ਤੇ ਉਂਗਲਾਂ ਜਿਹੀਆਂ ਕੀ ਮਾਰੀ ਜਾਂਦਾ ਵਾ, ਇਹ ਮੈਂ ਈਮੇਲ ਚੈੱਕ ਕਰ ਰਿਹਾ। ਈਮੇਲ ਆ, ਪਤਾ ਨੀ ਕਿਹੜਾ ਮੇਲ ਆ ਗਿਆ ਨਵਾਂ ਹੀ, ਸਾਡੇ ਵੇਲੇ ਤਾਂ ਇੱਕੋ ਮੇਲ ਹੁੰਦਾ ਸੀ, ਨਾਨਕਾ ਮੇਲ। ਤਾਇਆ ਇਹ ਕੰਪਿਊਟਰ ਤੇ ਗੱਲਾਂ ਹੋ ਜਾਂਦੀਆਂ, ਈਮੇਲ ਤੇ ਚੈਟਿੰਗ, ਚੈਟਿੰਗ ਕਹਿੰਦੇ ਨੂੰ ਚੈਟਿੰਗ ਕਰੀ ਦੀ ਆ। ਦੌਰ ਫਟੇ ਮੂੰਹ ਤੁਹਾਡਾ, ਆ ਡੱਬੇ ਜਾਏ ਤੇ ਚੈਟਿੰਗ ਕਰੀ ਜਾਇਆ ਕਰੋ, ਟੈਲੀਵਿਜ਼ਨ ਤੇ ਬੈਟਿੰਗ ਕਰੀ ਜਾਇਆ ਕਰੋ, ਕਦੇ ਕੋਈ ਚੱਜ ਦੀ ਖੇਡ ਨਾ ਖੇਡਿਓ। ਉਹ ਤਾਇਆ ਜੀ ਛੱਡੋ ਇਹਨਾਂ ਗੱਲਾਂ ਨੂੰ, ਤੁਸੀਂ ਦੱਸੋ ਤੁਹਾਡੀ ਕਿਹੜੀ .com ਹੈ, ਮੈਂ ਹੁਣੇ ਚੈੱਕ ਕਰਨਾ। ਆ ਹੁਣ ਨਵੀਂ ਕੌਮ ਕੱਢ ਲਈ ਆਖੇ .com, ਸਾਡੇ ਵੇਲੇ ਤਾਂ ਦੋ ਹੀ ਕੌਮਾਂ ਹੁੰਦੀਆਂ ਸੀ, ਮਜ਼ਬੀ ਕੌਮ ਤੇ ਜੱਟ ਕੌਮ।
ਬੱਲੇ ਬੱਲੇ ਯਾਰ, ਬੜੀ ਗੱਲ ਆਉਂਦੀ ਹੈ ਤਾਏ ਨੂੰ।
ਗੱਲਾਂ ਦੇ ਮਾਮਲੇ ਵਿੱਚ ਤਾਂ ਤਾਏ ਦਾ ਕੁੱਤਾ ਕਪਾਹ 'ਚ ਹੀ ਰਹਿੰਦਾ।
ਆ ਕੀ ਮਤਲਬ?
ਸਾਡੇ ਪਿੰਡ ਸਾਡੇ ਗੁਆਂਢ ਵਿੱਚ ਇੱਕ ਮੁਸਲਮਾਨਾਂ ਦਾ ਘਰ ਹੈ, ਉਹਨਾਂ ਦਾ ਮਰ ਗਿਆ ਬੁੜਾ ਤੇ ਤਾਇਆ ਚਲੇ ਗਿਆ ਅਫਸੋਸ ਕਰਨ। ਆਹ ਬਾਈ ਛੰਦਿਆ, ਬੁੜੇ ਵਾਲਾ ਕੰਮ ਤਾਂ ਬਾਹਲਾ ਮਾੜਾ ਹੋਇਆ ਬਾਈ।
ਉਹ ਤਾਇਆ ਮਾੜੇ ਵਰਗਾ ਮਾੜਾ, ਉਹ ਸਾਨੂੰ ਤਾਂ ਜਮੇ ਹੀ ਉਜਾੜ ਗਿਆ। ਆ ਦੇਖ ਲੈ, 2 ਹਫ਼ਤੇ ਪਹਿਲਾਂ ਬੁੜੀ ਪੂਰੀ ਹੋਈ ਉਹ ਦਫਨਾਈ ਤਾਂ ਖਰਚਾ, ਹੁਣ ਬੁੜਾ ਦਫਨਾ ਕੇ ਆਇਆ ਤਾਂ ਖਰਚਾ, 4-5 ਪੀਪੇ ਤਾਂ ਲੱਗ ਗਏ ਘਿਓ ਦੇ, 8-9 ਮਣ ਲੱਗ ਗਈਆਂ ਲੱਕੜਾਂ।
ਆ ਨਾ ਛਿੰਦਿਆ, ਲੱਕੜਾਂ ਦੇ ਘਿਓ ਗਣਾਈ ਜਾਂਦਾ, ਬੁੜਾ ਤੜਕੇ ਦਫਨਾਇਆ ਸੀ।
ਉਹ ਤਾਇਆ ਤੂੰ ਤਾਂ ਯਾਰ ਬਸ ਨਾ, ਉਹ ਮੇਰਾ ਮਤਲਬ ਹੈ ਵੀ ਬੁੜਾ ਵੱਡਾ ਕੀਤਾ ਸੀ।
ਲੈ ਵੱਡਾ ਕੀਤਾ ਸੀ, ਲਾਤੀਆਂ ਜਲੇਬੀਆਂ ਮਰਨ ਤੋਂ ਬਾਅਦ ਉਹ ਜਿਉਂਦਾ ਤਾਂ ਵਿਚਾਰਾ ਰੋਟੀ ਗੁਰਦੁਆਰੇ ਖਾਂਦਾ ਰਿਹਾ ਵਾ।
ਤਾਇਆ ਤਾਂ ਯਾਰ ਬਾਲਾ ਹੀ ਘੈਂਟ ਹੈ।
ਉਹ ਤਾਏ ਦਾ ਰੋਮਾਂਟਿਕ ਮੂਡ ਉਦੋਂ ਵੀ ਘੈਂਟ ਆ। ਸਾਡੇ ਪਿੰਡ ਸਾਡੇ ਘਰੇ ਜਦੋਂ ਨਵਾਂ ਨਵਾਂ ਟੈਲੀਫੋਨ ਲੱਗਿਆ, ਟੈਲੀਫੋਨ ਰੱਖਤਾ ਤਾਏ ਦੇ ਸਰਾਣੇ, ਟੈਲੀਫੋਨ ਸੁਣ ਸੁਣ ਕੇ ਤਾਇਆ ਹੋਰ ਵੀ ਰੋਮਾਂਟਿਕ ਹੋ ਗਿਆ। ਅੱਧੀ ਰਾਤ ਨੂੰ ਰੋਜ਼ ਇੱਕ ਫੋਨ ਆਇਆ ਕਰੇ।
ਹੈਲੋ, ਕੈਨੇਡਾ ਸੇ ਬੋਲ ਰਹੀ ਹੂੰ, ਬਖਸ਼ੀ ਰਾਮ ਜੀ ਹੈ?
ਭਾਈ ਇੱਥੇ ਕੋਈ ਬਖਸ਼ੀ ਰਾਮ ਨਹੀਂ ਰਹਿੰਦਾ। ਜਦੋਂ ਚਾਰ ਦਿਨ ਲਗਾਤਾਰ ਫੋਨ ਆਇਆ ਅੱਧੀ ਰਾਤ ਨੂੰ, ਤਾਏ ਦੀ ਹੋਈ ਨੀਂਦ ਖਰਾਬ, ਤਾਏ ਨੂੰ ਆ ਗਿਆ ਗੁੱਸਾ। ਫਿਰ ਜਦੋਂ ਪੰਜਵੀਂ ਵਾਰ ਫੋਨ ਆਇਆ,
ਹੈਲੋ ਕੈਨੇਡਾ ਸੇ ਬੋਲ ਰਹੀ ਹੂੰ, ਬਖਸ਼ੀ ਰਾਮ ਜੀ ਹੈ ਕਿਆ?
ਭਾਈ ਕੁੜੀਏ, ਤੈਨੂੰ 20 ਵਾਰ ਕਿਹਾ ਵੀ ਇੱਥੇ ਕੋਈ ਬਖਸ਼ੀ ਰਾਮ ਨਹੀਂ ਰਹਿੰਦਾ, ਚੱਲ ਜੇ ਹੋਵੇ ਵੀ ਤੇਰਾ ਇਹੋ ਜਿਹਾ ਕਿਹੜਾ ਕੰਮ ਆ ਵੀ ਜਿਹੜਾ ਅੱਧੀ ਰਾਤ ਨੂੰ ਹੁੰਦਾ? ਸਾਨੂੰ ਦੱਸ ਦੇ ਕੰਮ ਤੇਰਾ ਕਿਹੜਾ, ਅਸੀਂ ਕਰ ਦਿੰਨੇ ਆ।
ਅੱਛਾ, ਫੇਰ ਕੁੜੀ ਕੀ ਕਹਿੰਦੀ?
ਕੁੜੀ ਕਹਿੰਦੀ ਰੱਖੜੀਆਂ ਭੇਜੀਆਂ ਸੀ, ਇਹ ਕਹਿਣਾ ਸੀ ਵੀ ਚੇਤੇ ਨਾਲ ਬੰਨ ਲਈ।
ਯਾਰ ਝੱਕਣਾ, ਮੈਂ ਸੁਣਿਆ ਤੂੰ ਮੰਤਰੀ ਵੀ ਲੱਗਾ ਰਿਹਾ।
ਹਾਂ ਹਾਂ, ਮੈਂ ਵੀ ਆ MLA ਜੇ ਤੋੜ ਕੇ ਪਾਰਟੀ ਪ੍ਰਧਾਨ ਨੂੰ ਡਰਾ ਕੇ ਹੜਾਂ ਦੇ ਮਹਿਕਮੇ ਦਾ ਮੰਤਰੀ ਬਣ ਗਿਆ ਸੀ।
ਅੱਛਾ,
ਜਦੋਂ ਮੈਂ ਮੰਤਰੀ ਸੀ, ਇੱਕ ਦਿਨ ਆ ਮਾਲ ਅਫਸਰ ਦਾ ਫੋਨ ਆ ਗਿਆ। ਹੈਲੋ, ਹਾਂਜੀ,
ਸਤਿ ਸ਼੍ਰੀ ਅਕਾਲ ਜੀ, ਹੜਾਂ ਦਾ ਪਾਣੀ ਤਾਂ ਖਤਰੇ ਨਿਸ਼ਾਨ ਤੋਂ ਸਿਰਫ 2 ਫੁੱਟ ਨੀਵਾਂ ਰਹਿ ਗਿਆ, ਹੁਣ ਦੱਸੋ ਕੀ ਕਰੀਏ?
ਓਏ ਅਜੇ 2 ਫੁੱਟ ਦੂਰ ਹੈ, 2 ਫੁੱਟ ਦੇ ਵਿੱਚ 24 ਇੰਚ ਹੁੰਦੇ ਆ। ਸੌਂ ਜਾਓ ਆਰਾਮ ਨਾਲ, ਮੈਨੂੰ ਵੀ ਸੌਣ ਦਿਓ। ਘੰਟੇ ਬਾਅਦ ਫਿਰ ਫੋਨ ਆ ਗਿਆ। ਹਾਂਜੀ,
ਮੰਤਰੀ ਜੀ, ਪਾਣੀ ਤਾਂ ਸਿਰਫ 1 ਫੁੱਟ ਨੀਵਾਂ ਰਹਿ ਗਿਆ, ਹੁਣ ਤਾਂ ਕੁਝ ਕਰੋ।
ਓਏ 1 ਫੁੱਟ ਬਹੁਤ ਹੁੰਦਾ, 1 ਫੁੱਟ ਦੇ ਵਿੱਚ 30 ਸੈਂਟੀਮੀਟਰ ਹੁੰਦੇ ਆ, ਸੌਂ ਜਾਓ ਆਰਾਮ ਨਾਲ। ਘੰਟੇ ਬਾਅਦ ਫਿਰ ਫੋਨ ਆ ਗਿਆ।
ਮੰਤਰੀ ਜੀ, ਪਾਣੀ ਤਾਂ ਖਤਰੇ ਦੇ ਨਿਸ਼ਾਨ ਦੇ ਨਾਲ ਖਹਿ ਕੇ ਚੱਲਣ ਲੱਗ ਗਿਆ, ਹੁਣ ਤਾਂ ਕੋਈ ਐਕਸ਼ਨ ਲਓ। ਐਕਸ਼ਨ
ਐਕਸ਼ਨ ਲੈਣਾ ਪਊ। ਹਾਂ, ਲੈਨੇ ਆ ਐਕਸ਼ਨ,
ਛੇਤੀ ਛੇਤੀ ਲਓ ਜੀ ਐਕਸ਼ਨ, ਹੁਣ ਤਾਂ ਪਾਣੀ ਵਧੀ ਜਾਂਦਾ।
ਪਾਣੀ ਵਧੀ ਜਾਂਦਾ, ਏਦਾਂ ਕਰੋ ਫਿਰ
ਕੀ ਕਰੀਏ ਜੀ? ਫਿਰ
ਆ ਖਤਰੇ ਦਾ ਨਿਸ਼ਾਨ 4 ਫੁੱਟ ਹੋਰ ਉੱਚਾ ਕਰ ਦਿਓ। ਜਦੋਂ ਮੈਂ ਮੰਤਰੀ ਸੀ, ਮੇਰੇ ਮੁੰਡੇ ਨੇ ਬੜੀ ਬੇਇੱਜ਼ਤੀ ਕਰਾਈ ਮੇਰੀ।
ਕਿਵੇਂ?
ਇੱਕ ਦਿਨ ਆਪਦੇ ਸਕੂਲੋਂ ਪੈਨ ਚੋਰੀ ਕਰਕੇ ਲੈ ਆਇਆ।
ਅੱਛਾ,
ਜਦੋਂ ਮੈਨੂੰ ਪਤਾ ਲੱਗਾ ਮੈਨੂੰ ਬੜਾ ਗੁੱਸਾ ਆਇਆ ਬਈ, 1 ਮੰਤਰੀ ਦਾ ਮੁੰਡਾ ਪੈਨ ਚੋਰੀ ਕਰੇ, ਕਿੱਡੀ ਸ਼ਰਮ ਦੀ ਗੱਲ ਹੈ। ਮੈਂ ਮੁੰਡੇ ਨੂੰ ਆਪਦੇ ਕੋਲ ਬੁਲਾਇਆ, 4-5 ਲਾਏ ਉਹਦੇ ਲਫੇੜੇ ਤੇ ਨਾਲੇ ਸਮਝਾਇਆ।
ਕੀ ਸਮਝਾਇਆ?
ਉਹ ਮੈਂ ਕਿਹਾ ਕਾਕਾ, ਜੇ ਤੈਨੂੰ ਪੈਨ ਚਾਹੀਦਾ ਸੀ, ਚੋਰੀ ਕਰਨ ਦੀ ਕੀ ਲੋੜ ਸੀ, ਮੈਨੂੰ ਦੱਸਦਾ। ਉਹ 1 ਛੱਡ, 10 ਪੈਨ ਲਿਆਂਦਾ ਤੈਨੂੰ ਚੁੱਕ ਕੇ ਆਪਣੇ ਦਫ਼ਤਰ ਚੋਂ।
ਪਿਛਲੇ ਦਿਨੀ ਲੜਾਈ ਦਾ ਬੜਾ ਰੌਲਾ ਰਿਹਾ, ਪਰ ਯਾਰ ਲੱਗੀ ਹੈ ਨੀ। ਇਹ ਦੱਸ ਵੀ ਲੜਾਈ ਕਦੋਂ ਲੱਗਣੀ ਹੈ?
ਲੜਾਈ ਚਾਲੂ ਰਾਮਾ ਲੱਗ ਜਾਣੀ ਅਗਲੇ ਮਹੀਨੇ ਦੀ 13 ਤਰੀਕ ਨੂੰ।
13 ਤਰੀਕ ਨੂੰ? ਤੈਨੂੰ ਕਿਵੇਂ ਪਤਾ?
ਉਹ ਯਾਰ, ਅਸਲ 'ਚ ਅਗਲੇ ਮਹੀਨੇ ਦੀ 13 ਤਰੀਕ ਨੂੰ ਮੇਰੀ ਘਰਵਾਲੀ ਦਾ ਹੈਗਾ ਜਨਮ ਦਿਨ, ਉਦਣ ਲੜਾਈ ਲੱਗਣੀ ਲੱਗਣੀ।
ਤੇਰਾ ਦਿਮਾਗ ਠੀਕ ਹੈ? ਇਹ ਦੱਸ ਵੀ ਘਰਵਾਲੀ ਦੇ ਜਨਮ ਦਿਨ ਤੇ ਲੜਾਈ ਕਿਉਂ ਲੱਗੂ?
ਉਹ ਯਾਰ, ਜਨਮ ਦਿਨ ਤੇ ਉਹਨੇ ਮੰਗਣੇ ਤੋਹਫੇ, ਮੈਂ ਲਿਆ ਕੇ ਨੀ ਦੇਣੇ, ਫਿਰ ਸਾਡੇ ਘਰੇ ਤਾਂ ਲੜਾਈ ਲੱਗਣੀ ਲੱਗਣੀ ਹੈ।
ਉਹ ਯਾਰ, ਮੈਂ ਤੇਰੇ ਘਰ ਦੀ ਲੜਾਈ ਦੀ ਗੱਲ ਨਹੀਂ ਕਰਦਾ, ਮੈਂ ਤਾਂ ਇੰਡੀਆ ਤੇ ਪਾਕਿਸਤਾਨ ਦੀ ਲੜਾਈ ਦੀ ਗੱਲ ਕਰਦਾ।
ਉਸ ਲੜਾਈ ਬਾਰੇ ਜਾਂ ਵਾਜਪਾਈ ਨੂੰ ਪੁੱਛ, ਜਾਂ ਜਾ ਕੇ ਮੁਸ਼ਰਫ ਨੂੰ ਪੁੱਛ, ਮੈਨੂੰ ਕੀ ਪਤਾ।
ਯਾਰ ਮੁਸ਼ਰਫ ਤੋਂ ਗੱਲ ਯਾਦ ਆ ਗਈ, ਭਰਜਾਈ ਦਾ ਕੀ ਹਾਲ ਹੈ?
ਨਾ ਭਰਜਾਈ ਬੇਨਜ਼ੀਰ ਭੁੱਟੋ ਹੈ, ਜਿਹੜੀ ਮੁਸ਼ਰਫ ਤੋਂ ਯਾਦ ਆਈ ਹੈ।
ਨਹੀਂ ਯਾਰ, ਮੈਨੂੰ ਪਤਾ ਲੱਗਾ ਸੀ ਵੀ ਬਿਮਾਰ ਸੀ, ਤੂੰ ਡਾਕਟਰ ਕੋਲੇ ਲੈ ਕੇ ਗਿਆ ਸੀ, ਕੀ ਕਹਿੰਦਾ ਡਾਕਟਰ?
ਹਾਂ, ਡਾਕਟਰ ਦੇ ਲੈ ਕੇ ਗਿਆ ਸੀ। ਡਾਕਟਰ ਨੇ ਚੰਗੀ ਤਰ੍ਹਾਂ ਚੈੱਕਅਪ ਕਰਨ ਤੋਂ ਬਾਅਦ ਠੰਡਾ ਹੌਕਾ ਭਰ ਕੇ ਕਿਹਾ, ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਤੁਹਾਡੀ ਵਾਈਫ ਸਿਰਫ 4-5 ਘੰਟੇ ਹੋਰ ਜਿਉਂਦੀ ਰਹਿ ਸਕਦੀ ਹੈ।
ਅੱਛਾ, ਫਿਰ ਤੂੰ ਕੀ ਕਿਹਾ?
ਮੈਂ ਵੀ ਬੜਾ ਠੰਡਾ ਹੌਕਾ ਭਰ ਕੇ ਡਾਕਟਰ ਨੂੰ ਕਿਹਾ
ਕਿ
ਕੋਈ ਗੱਲ ਨਹੀਂ ਡਾਕਟਰ ਸਾਹਿਬ, ਜਿੱਥੇ 10 ਸਾਲ ਕੱਟੇ ਆ, 4-5 ਘੰਟੇ ਹੋਰ ਸਹੀ।
ਅੱਛਾ, ਇੰਨੀ ਬਣਦੀ ਹੈ ਘਰੇ ਭਰਜਾਈ ਨਾਲ?
ਘਰੇ ਤਾਂ ਬਹੁਤ ਬਣਦੀ ਆ, ਬਸ ਘਰੇ ਜਾਣ ਦੀ ਦੇਰ ਹੈ, ਇੱਜ਼ਤ ਕਰਨੀ ਸ਼ੁਰੂ ਕਰ ਦਿੰਦੀ ਹੈ।
ਖੇਤਾਂ
ਵਿੱਚ ਚਲੇ ਜਾਵਾ, ਵਧੀਆ ਰਹੂੰਗਾ, ਆ ਤੇਰੀ ਸੜੀ ਫੁਕੀ ਸਬਜ਼ੀ ਖਾਣ ਤੋਂ ਤਾਂ ਬਚੂਗਾ।
ਨਾ ਕੀ ਹੋਇਆ ਹੁੰਦਾ ਮੇਰੀ ਸਬਜ਼ੀ ਨੂੰ, ਮੈਂ ਕੀ ਤੈਨੂੰ ਕੌੜ ਤੂੰਬੇ ਖਵਾਉਣੀਆ।
ਲੋਕਾਂ ਦੇ ਘਰੇ ਸਬਜ਼ੀ ਬਣਦੀ ਹੁੰਦੀ ਆ, ਅੱਧੇ ਮੁਹੱਲੇ 'ਚ ਖੁਸ਼ਬੂ ਆਉਂਦੀ ਹੈ, ਪਤਾ ਲੱਗਦਾ ਵੀ ਕੁਛ ਬਣਦਾ। ਤੂੰ ਸਬਜ਼ੀ ਬਣਾਉਣੀ ਆ, ਚਾਹੇ ਪਤੀਲੇ ਦੇ ਵਿੱਚ ਮੂੰਹ ਪਾ ਲਓ, ਜਾ ਕੇ ਕਦੇ ਪਤਾ ਚੱਲ ਜਾਵੇ ਕੀ ਧਰਿਆ।
ਹੁਣ ਤੈਨੂੰ ਮੇਰੀਆਂ ਸਬਜ਼ੀਆਂ ਵੀ ਸਵਾਦ ਲੱਗਣੋਂ ਹਟ ਗਈਆਂ। ਵਿਆਹ ਤੋਂ ਪਹਿਲਾਂ ਤਾਂ ਕਹਿੰਦਾ ਹੁੰਦਾ ਸੀ ਇੱਕ ਵਾਰੀ ਵਿਆਹ ਕਰਵਾ ਲੈ, ਅਸਮਾਨ ਤੋਂ ਤਾਰੇ ਤੋੜ ਕੇ ਲਿਆਉਂ, ਤੇ ਹੁਣ
ਆ ਤਾਰੇ ਤੋੜਨਾ ਕਿੰਨਾ ਔਖਾ ਕੰਮ ਹੈ।
ਫਿਰ ਲਿਆਉਂਦਾ ਕਿਉਂ ਨਹੀਂ?
ਉਹ ਤਾਂ ਜਿੱਦਣ ਤਾਰੇ ਤੋੜਨ ਦਾ ਮੂਡ ਬਣਦਾ ਸਾਲੇ ਬੱਦਲ ਹੋ ਜਾਂਦੇ ਆ।
ਹਾਏ ਮੇਰਾ ਰੱਬਾ, ਮੈਂ ਤਾਂ ਦੁਖੀ ਹੋ ਗਈ ਇਸ ਬੰਦੇ ਤੋਂ। ਮੈਂ ਤਾਂ ਇਹੋ ਅਰਦਾਸ ਕਰਦੀ ਆ ਜਾਂ ਤਾਂ ਇਹ ਕਿਸੇ ਪਾਸੇ ਮਰ ਜੇ ਜਾਂ ਫਿਰ ਮੈਂ ਰੰਡੀ ਹੋ ਜਾ।
ਅਰਦਾਸ ਕਰਨ ਦੀ ਖੇਚਲ ਵੀ ਤੂੰ ਕਾਹਨੂੰ ਕਰਨੀ ਆ, ਮੈਂ ਕਰ ਲੈਣਾ ਇਹੀ ਅਰਦਾਸ।
ਕਦੇ ਸੁੱਖ ਨਹੀਂ ਦੇਖਿਆ, ਟਰੱਕਾਂ ਦੇ ਟਰੱਕ ਦਾਸ ਦਿੱਤੇ ਮੇਰੇ ਪਿਓ ਨੇ।
ਮੈਂ ਕਦੋਂ ਮੁੱਕਰਦਾ ਵੀ ਟਰੱਕ ਨਹੀਂ ਦਿੱਤੇ, ਟਰੱਕ ਦਿੱਤੇ ਸੀ ਪਰ ਰੇਤੇ ਦੇ। ਅਖੇ ਪੁੱਤ ਘਰ ਦੇ ਮੂਹਰੇ ਟੋਏ ਬਹੁਤ ਆ, ਭਰਤ ਪਵਾ ਲਈ।
ਟੋਏ ਕਿਹੜਾ ਛੋਟੇ ਸੀ, ਛੱਪੜ ਲੱਗਿਆ ਹੁੰਦਾ ਸੀ ਘਰ ਮੂਹਰੇ। ਉਹ ਤਾਂ ਮਗਰੋਂ ਮੈਨੂੰ ਆਪਣੇ ਬਾਪ ਨੂੰ ਫਿਰ ਕਹਿਣਾ ਪਿਆ ਵੀ ਜਿੱਥੇ ਇੰਨਾ ਕੁਛ ਦਿੱਤਾ ਇੱਕ ਕਿਸ਼ਤੀ ਵੀ ਦੇ ਦੇ। ਆ ਚੱਪੂ ਤਾਂ ਮੇਰੇ ਗਲ ਪਾਈ ਦਿੱਤਾ।
ਚੱਪੂ ਦੱਸਦੀ ਆ, ਇੱਕ ਵਜਾ ਲਫੇੜਾ ਇੱਥੇ ਚੌਂ ਚੌਂ ਕਰਦੀ ਫਿਰੇਗੀ ਤੂੰ।
ਜਦੋਂ ਦੀ ਆਈਆਂ ਲਫੇੜੀ ਖਾਂਦੀ ਆ, ਹੋਰ ਇੱਥੇ ਖਾਣ ਨੂੰ ਹੈ ਵੀ ਕੀ?
ਕਾਹਨੂੰ ਮਿਲਦਾ ਤੈਨੂੰ ਖਾਣ ਨੂੰ ਕੁਛ? ਆ ਜਿਹੜਾ ਇੱਕ ਟਾਈਮ ਦੇ ਵਿੱਚ 1.5 ਕਿਲੋ ਆਟੇ ਨੂੰ ਗੇੜਾ ਦਿੰਨੀ ਆ, ਇਹ ਤੇਰੇ ਪਿਓ ਦੀ ਪੈਨਸ਼ਨ ਆਉਂਦੀ ਆ।
ਵੇ ਮੇਰੇ ਪਿਓ ਦਾ ਨਾਂ ਨਾ ਲਈ,
ਮੇਰਾ ਦਿਮਾਗ ਖਰਾਬ ਆ ਵੀ ਸਵੇਰੇ ਸਵੇਰੇ ਇੰਨਾ ਨੈਸ਼ ਨਾ ਲਊਂਗਾ। ਇੱਕੋ ਤਾਂ ਨਾਂ ਆ ਜਿਹਨੂੰ ਲੈਣ ਨਾਲ ਸਾਰਾ ਦਿਨ ਰੋਟੀ ਨਸੀਬ ਨਹੀਂ ਹੁੰਦੀ। ਬਦ ਨੀਅਤ ਸਿੰਘ।
ਵੇ 1.5 ਕਿਲੋ ਆਟੇ ਤੇ ਆਫਰਿਆ ਫਿਰਦਾ, ਅਸੀਂ ਵੀ ਜਗੀਰਦਾਰ ਆ, ਜ਼ਮੀਨਾਂ ਵਾਲੇ ਆ।
ਉਹ ਮੈਂ ਜਾਣਦਾ ਜ਼ਮੀਨਾਂ ਵਾਲਿਆਂ ਨੂੰ, ਮੰਜੇ ਤੋਂ ਉਤਰ ਕੇ 4 ਕਦਮ ਚੱਲ ਪਈਏ ਤੁਹਾਡੀ ਜ਼ਮੀਨ ਮੁੱਕ ਜਾਂਦੀ ਆ। ਰਹੀ ਗੱਲ ਜਗੀਰਦਾਰੀ ਦੀ, ਸਾਲਿਆਂ ਨੇ ਖੱਚਰ ਰੇੜੇ ਤੇ ਲਿਖਾਇਆ ਹੋਇਆ ਗੱਡੀ ਜਗੀਰਦਾਰਾਂ ਦੀ।
ਵੇ ਬਾਲਾ ਨਾ ਬੋਲ, ਅਸੀਂ ਵੀ ਮਿਰਜੇ ਕਿਆ ਮਿਰਜੇ ਕੇ, ਉਹ ਮਿਰਜਾ ਜਿਹੜਾ ਸਾਹਿਬਾਂ ਨੂੰ ਕੱਢ ਕੇ ਲਿਆਇਆ ਸੀ।
ਕਿੱਡੀ ਕਮਾਲ ਮਾਰ ਲਈ ਸੀ, ਅਗਲਿਆਂ ਨੇ ਵੀ ਉਹ ਵੱਢ ਕੇ ਰੱਖਤਾ। ਇੱਕ ਤੇ ਮੈਂ ਮਿਰਦਾ ਹੁੰਦਾ ਨਾ, ਮੈਂ ਦੱਸਦਾ ਵੀ ਸਾਹਿਬਾ ਕਿਵੇਂ ਕੱਢੀ ਦੀ ਆ।
ਵੇ ਤੂੰ ਕੀ ਕਰਦਾ ਸੁਸਤਾਂ ਦਾ ਸਰਦਾਰ, ਜਦੋਂ ਤੇਰੀ ਸੁਸਤੀ ਉਤਰਨੀ ਸੀ ਉਦੋਂ ਨੂੰ ਅਗਲੇ ਵਿਆਹ ਕੇ ਵੀ ਲੈ ਜਾਂਦੇ। ਮੇਰੇ ਉੱਥੇ ਪਹੁੰਚਦੇ ਪਹੁੰਚਦੇ ਅਗਲੀ ਨੇ 2 ਜਵਾਕ ਵੀ ਜੰਮੇ ਹੋਣੇ ਸੀ।
ਓਏ ਮੇਰੇ ਵੀ 2 ਜਵਾਕ ਹੋ ਜਾਂਦੇ।
ਵੇ ਸਵਾਹ ਹੋਣੇ ਸੀ ਤੇਰੇ ਜਵਾਕ, ਮੇਰਾ ਮਕਲਾਵਾ ਤਾਂ 7 ਸਾਲਾਂ ਬਾਅਦ ਲੈ ਕੇ ਆਇਆ, ਉਦੋਂ 8 ਸਾਲਾਂ ਬਾਅਦ ਜਾ ਕੇ ਕਿਤੇ ਲੋਹੜੀ ਮਨਾਈ ਆ। ਵੇ ਉਹ ਤਾਂ ਬਾਬਾ ਮੁੰਡੇ ਬਖਸ਼ ਦੀ ਕਿਰਪਾ ਹੋ ਗਈ, ਨਹੀਂ ਤਾਂ ਔਤ ਜਾਂਦੇ ਔਤ। ਮੇਰੀ ਤਾਂ ਕਿਸਮਤ ਸੜ ਗਈ ਤੇਰੇ ਨਾਲ ਵਿਆਹ ਕਰਾ ਕੇ।
ਨਾ ਤੂੰ ਤੰਦੂਰ ਤੇ ਬੈਠ ਕੇ ਫੇਰੇ ਲਏ ਸੀ।
ਵਿਆਹ ਤੋਂ ਪਹਿਲਾਂ ਕਹਿੰਦੇ ਸੀ ਮੁੰਡਾ ਬਹੁਤ ਵੱਡਾ ਸੰਗੀਤਕਾਰ ਹੈ, ਅਕੇ ਰੀਲਾਂ 'ਚ ਮਿਊਜ਼ਿਕ ਦਿੰਦਾ।
ਹਾਂ ਹਾਂ ਉਹ ਤਾਂ ਹੈਗਾ।
ਨਾ ਕੀ ਆ, ਖੁਸਰਿਆਂ ਨਾਲ ਤਾਂ ਢੋਲਕੀ ਵਜਾਉਣਾ। ਹਾਏ ਵੇ ਲੋਕ, ਮੈਂ ਪੱਟੀ ਗਈ ਮੇਰੇ ਨਾਲ ਐਡਾ ਵੱਡਾ ਧੋਖਾ ਹੋਇਆ।
ਨਾ ਗੱਲ ਸੁਣ, ਰੋਨੀ ਆ ਕਿ ਸਬਜ਼ੀ ਦਾ ਹੋਕਾ ਦਿੰਨੀ ਆ? ਮੇਰਾ ਬਸ ਚੱਲੇ ਤਾਂ ਤੇਰੀ ਇਸ ਡਰਾਮੇ ਬਾਜੀ ਦੀ ਟਿਕਟ ਲਾ ਦੇਵਾਂ, ਇਸ਼ਤਿਹਾਰ ਦੇਵਾਂ ਅਖਬਾਰਾਂ 'ਚ। ਅੱਜ ਹੀ ਦੇਖੋ ਕਸੀ ਪਿੱਟੀ ਸਕਰੀਨ ਤੇ ਫਫੇ ਕੁੱਟਣੀ, ਲੜਾਈ ਮਾਰ ਕੁਟਾਈ ਨਾਲ ਭਰਪੂਰ ਬੇਕਾਬੂ ਅਤੇ ਕਮਜ਼ਾਰ ਦਾ ਧਮਾਕਾ, ਫਫੇ ਕੁੱਟਣੀ।
ਭੌਂਕੀ ਜਾ ਭੌਂਕੀ ਜਾ, ਮੈਂ ਸੁਣਿਆ ਹੀ ਨੀ।
ਮੈਂ ਤਾਂ ਕੱਲਾ ਭੌਂਕਦਾ ਹੀ ਆ, ਤੂੰ ਤਾਂ ਸਿੱਧੀ ਗਿੱਟੇ ਨੂੰ ਪੈਣੀ ਆ। ਵਿਹਲੀ ਕੰਮ ਦੀ ਨਾ ਕਾਜ ਦੀ, ਦੁਸ਼ਮਣਾਂ ਨਾਜ ਦੀ।
ਨਾ ਮੈਨੂੰ ਵਿਹਲੀ ਦੱਸਦਾ, ਬੱਚੇ ਸੰਭਾਲਾਂ ਮੈਂ, ਘਰ ਸੰਭਾਲਾਂ ਤਾਂ ਮੈਂ, ਤੈਨੂੰ ਸੰਭਾਲਾਂ ਤਾਂ ਮੈਂ, ਹੋਰ ਦੱਸ ਮੈਂ ਕੀ ਕੀ ਸੰਭਾਲਾਂ?
ਓਏ ਬਾਕੀ ਸਾਰਾ ਕੁਛ ਮੈਂ ਆਪੇ ਸੰਭਾਲ ਲਊ, ਤੂੰ ਬਸ ਆਪਣੀ ਜ਼ੁਬਾਨ ਸੰਭਾਲ ਲੈ।
ਹਾਏ ਮੈਂ ਮਰ ਗਈ।
ਕਿਹਦੇ ਤੇ ਮਰ ਗਈ ਤੂੰ?
ਤੇ ਦਫਾ ਹੋਣਿਆ, ਮੇਰਾ ਮਤਲਬ ਸੀ ਆ ਸੱਟਾਂ ਕਿੱਥੋਂ ਲਵਾਈ ਫਿਰਦਾ, ਕੀ ਤੋਂ ਕੁੱਟ ਖਾ ਕੇ ਆਇਆ?
ਉਹ ਕੁੱਟ ਨਹੀਂ ਖਾ ਗਿਆ ਚਲਾਕੋ, ਇਹ ਤਾਂ ਐਕਸੀਡੈਂਟ ਹੋ ਗਿਆ ਕਸੂਤਾ ਜਿਹਾ।
ਕਿਵੇਂ?
ਆ 3 ਜਨਾਨੀਆਂ ਆ ਰਹੀਆਂ ਸੀ ਸੜਕ ਤੇ ਕਾਰ ਦੇ ਵਿੱਚ ਗੱਲਾਂ ਮਾਰਦੀਆਂ, ਗੱਲਾਂ ਦੇ ਵਿੱਚ ਇੰਨੀਆਂ ਮਗਨ ਸੀ ਮੇਰੇ ਤੇ ਕਾਰ ਲਿਆ ਚਾੜੀ।
ਬੇ ਬੁੱਜੜਾ, ਤੈਨੂੰ ਪਤਾ ਹੈ ਵੀ ਗੱਲਾਂ ਮਾਰਨ ਨੂੰ ਤਾਂ ਜਨਾਨੀ ਇੱਕ ਨਹੀਂ ਮਾਣ ਹੁੰਦੀ, ਵੀ ਉਹ ਤਾਂ ਫੇਰ ਵੀ 3 ਸੀ, ਤੂੰ ਆਪ ਸੜਕ ਤੇ ਧਿਆਨ ਨਾਲ ਚੱਲਣਾ ਸੀ।
ਮੈਂ ਸੜਕ ਤੇ ਕਾਹਨੂੰ ਸੀ, ਮੈਂ ਤਾਂ ਆਪਣੇ ਘਰ ਦੇ ਵਿਹੜੇ 'ਚ ਬੈਠਾ ਅਖਬਾਰ ਪੜ੍ਹ ਰਿਹਾ ਸੀ, ਬਸ ਗੋਡੇ ਤੋੜਦੇ।
ਪਰ ਸੱਟਾਂ ਤਾਂ ਤੇਰੇ ਮੂੰਹ ਤੇ ਵੀ ਵੱਜੀਆਂ ਨੇ।
ਮੂੰਹ ਤੇ ਤਾਂ ਚਲਾਕੋ ਉਦੋਂ ਬਾਅਦ 'ਚ ਵੱਜੀਆਂ ਜਦੋਂ ਮੈਂ ਉਹਨਾਂ ਨੂੰ ਕਿਹਾ ਕਾਰ ਛੱਡੋ ਆਪ ਵੱਜੋ।
ਫਿਰ ਵੱਜ ਵੱਜੀਆਂ?
ਉਹ ਆਪ ਤਾਂ ਨਹੀਂ ਵੱਜੀਆਂ, ਬਸ ਉਹਨਾਂ ਦੀਆਂ ਜੁੱਤੀਆਂ ਹੀ ਵੱਜੀਆਂ।
ਚੱਲ ਅੱਗੇ ਤੋਂ ਅਖਬਾਰ ਕੋਠੇ ਤੇ ਬਹਿ ਕੇ ਪੜ ਲਿਆ ਕਰ। ਕੱਟਣਾ, ਸੱਚ ਮੈਂ ਪੁੱਛਣਾ ਹੀ ਭੁੱਲ ਗਈ, ਤੂੰ ਕਹਿੰਦਾ ਸੀ ਵੀ ਬਾਹਰ ਭੇਜਣਾ ਆਹ ਕੀ ਹੁੰਦਾ ਨਪੁੱਤਿਆਂ ਦਾ ਡਾਇਓ ਬੈਟਾ?
ਉਹ ਡਾਇਓ ਬੈਟਾ ਨਹੀਂ, ਬਾਇਓ ਡਾਟਾ ਹੁੰਦਾ।
ਹਾਂ ਉਹੀ ਜਿਹ ਚ ਸਾਰਾ ਕੁਛ ਲਿਖਿਆ ਹੁੰਦਾ ਆਪਣੇ ਬਾਰੇ ਤੇ ਪਰਿਵਾਰ ਬਾਰੇ।
ਉਹ ਤਾਂ ਚਲਾਕੋ, ਹਾਂ ਜਾਰਜ ਬੁਸ਼ ਨੇ ਮੰਗਾਇਆ ਸੀ ਬਾਇਓ ਡਾਟਾ।
ਬੇਫੁਕਰੀਆਂ ਨਾ ਮਾਰ, ਬੰਦਿਆਂ ਵਾਂਗੂ ਦੱਸ।
ਹਾਂ ਹਾਂ ਦੱਸਦਾ, ਉਹ ਤਾਂ ਮੇਰਾ ਇੱਕ ਦੋਸਤ ਆ ਅਮਰੀਕਾ 'ਚ, ਬੂਟਾ ਸਿੰਘ ਵਾਸੀ, ਉਹਨੂੰ ਭੇਜਣਾ ਸੀ। ਮੈਂ ਬਾਇਓ ਡਾਟਾ ਟਾਈਪ ਵਾਲੇ ਨੂੰ ਟਾਈਪ ਕਰਨ ਵਾਸਤੇ ਦਿੱਤਾ, ਜਦੋਂ ਬਾਇਓ ਡਾਟਾ ਟਾਈਪ ਹੋ ਕੇ ਆਇਆ ਮੈਂ ਪੜ੍ਹਿਆ, ਮੈਨੂੰ ਤਾਂ ਚੱਕਰ ਆ ਗਿਆ।
ਕਿਉਂ?
ਆ ਬਸ ਇਕੱਲਾ ਨਾਮ ਹੀ ਠੀਕ ਸੀ, ਬਾਕੀ ਸਭ ਕੁਛ ਉਲਟਾ ਪੁਲਟਾ।
ਕੀ ਛਪਿਆ ਸੀ?
ਨਾਮ ਜਗਤਾਰ ਜੱਗੀ, ਪਿਤਾ ਬਹੁਤ ਸਾਰੇ, ਪਤਨੀ ਹਾਇਰ ਸੈਕੰਡਰੀ, ਬੱਚੇ ਗੁਰਦਾਸ ਮਾਨ, ਕੁਲਦੀਪ ਮਾਨਕ, ਪੜ੍ਹਾਈ ਸੁਰਜੀਤ ਕੌਰ, ਮਨਪਸੰਦ ਭੋਜਨ ਕ੍ਰਿਕਟ ਤੇ ਬਾਂਦਰ ਕਿੱਲਾ, ਮਨਪਸੰਦ ਨੇਤਾ ਹੰਸਰਾਜ ਹੰਸ, ਮਨਪਸੰਦ ਕਲਾਕਾਰ ਲਾਲੂ ਪ੍ਰਸ਼ਾਦ ਯਾਦਵ, ਮਨਪਸੰਦ ਜਗ੍ਹਾ ਨੈਣ ਪਰੀਤੋ ਦੇ, ਮਨਪਸੰਦ ਰੰਗ ਸਾਵਰਕੋਟੀ ਤੇ ਸਰਦੂਲ ਸਿਕੰਦਰ।
ਯਾਰ ਸਰਦੂਲ ਸਿਕੰਦਰ ਤੋਂ ਯਾਦ ਆਇਆ ਗੁਲਾਬ ਜਾਮਣਾ ਖਾਣ ਨੂੰ ਬਹੁਤ ਦਿਲ ਕਰਦਾ।
ਲੈ ਸਰਦੂਲ ਸਿਕੰਦਰ ਭਾਨਾ ਹਲਵਾਈ ਆ।
ਯਾਰ ਸਰਦੂਲ ਸਿਕੰਦਰ ਤੋਂ ਮੈਨੂੰ ਵੀ ਗੱਲ ਯਾਦ ਆ ਗਈ
ਨਾ, ਤੇਰਾ ਕੀ ਹੁਣ ਜਲੇਬੀਆਂ ਖਾਣ ਨੂੰ ਦਿਲ ਕਰਦਾ?
ਮੇਰਾ ਮਤਲਬ ਹੈ ਵੀ ਸਰਦੂਲ ਭਾਜੀ ਤੇ ਹੋਰ ਪੰਜਾਬੀ ਗਾਇਕ ਅੱਜ ਕੱਲ ਜ਼ਮੀਨਾਂ ਬਹੁਤ ਖਰੀਦਣ ਲੱਗ ਪਏ।
ਇਹ ਤਾਂ ਸਭ ਕੁਛ ਉਲਟ ਪੁਲਟ ਹੋ ਗਿਆ।
ਕਿਵੇਂ?
ਜਿਹੜੇ ਕਲਚਰ ਵਾਲੇ ਆ ਉਹ ਐਗਰੀਕਲਚਰ 'ਚ ਆਈ ਜਾਂਦੇ ਆ ਤੇ ਐਗਰੀਕਲਚਰ ਵਾਲੇ ਕਲਚਰ 'ਚ।
ਕੀ ਮਤਲਬ?
ਉਹ ਮਤਲਬ ਜਿਹਨਾਂ ਨੂੰ ਗਾਉਣਾ ਆਉਂਦਾ ਉਹਨਾਂ ਨੂੰ ਖੇਤੀਬਾੜੀ ਦਾ ਸ਼ੌਕ ਚੜਿਆ ਤੇ ਜ਼ਮੀਨਾਂ ਵਾਲਿਆਂ ਤੇ ਗਾਇਕੀ ਦਾ ਭੂ ਸਵਾਰ ਹੈ। ਇਹਨਾਂ 'ਚੋਂ ਕੋਈ 2 ਏਕੜਾਂ ਵਾਲਾ ਗਾਇਕ ਹੈ, ਕੋਈ 4 ਵਾਲਾ, ਕੋਈ 8 ਵਾਲਾ ਤੇ ਕਈ ਕਈ ਗਾਇਕ ਤਾਂ 12-12 ਏਕੜਾਂ ਵਾਲੇ ਆ।
ਅੱਛਾ, ਇੰਨੀ ਜ਼ਮੀਨ ਹੈ ਇਹਨਾਂ ਕੋਲੇ?
ਉਹ ਨਹੀਂ, ਇਹ ਤਾਂ ਉਹ ਜ਼ਮੀਨ ਹੈ ਜਿਹੜੀ ਇਹ ਵੇਚ ਕੇ ਕੈਸਟਾਂ ਤੇ ਲਾਈ ਫਿਰਦੇ ਆ। ਪਹਿਲਾਂ ਕਿਸੇ ਗਾਇਕ ਦੇ ਘਰੇ ਫੋਨ ਕਰੀਦਾ ਸੀ ਤਾਂ ਅੱਗੇ ਉਹ ਸੈਕਟਰੀ ਕਹਿੰਦਾ ਸੀ ਭਾਜੀ ਰਿਆਜ਼ ਕਰ ਰਹੇ ਨੇ, ਭਾਜੀ ਤਰਜਾ ਬਣਾ ਰਹੇ ਨੇ, ਅੱਜ ਭਾਜੀ ਰਿਕਾਰਡਿੰਗ ਤੇ ਗਏ ਨੇ, ਬਾਅਦ 'ਚ ਫੋਨ ਕਰਿਓ। ਅੱਜ ਕੱਲ੍ਹ ਕਿਸੇ ਗਾਇਕ ਦੇ ਘਰੇ ਫੋਨ ਕਰ ਲਓ ਤਾਂ ਅੱਗੇ ਉਹ ਸੈਕਟਰੀ ਪਤਾ ਕੀ ਕਹਿੰਦਾ?
ਕੀ?
ਭਾਜੀ ਫਾਰਮ ਹਾਊਸ ਗਏ ਨੇ, ਭਾਜੀ ਜਿਮ ਖਾਨੇ ਗਏ ਨੇ, ਅੱਜ ਭਾਜੀ ਕਿਸੇ ਮੰਤਰੀ ਦੀ ਪ੍ਰੈਸ ਕਾਨਫਰੰਸ ਤੇ ਗਏ ਨੇ, ਬਾਅਦ 'ਚ ਫੋਨ ਕਰਿਓ।
ਯਾਰ ਜਿਹੜੇ ਗਾਇਕ ਜ਼ਮੀਨਾਂ ਖਰੀਦੀ ਜਾਂਦੇ ਆ ਇਹ ਖੇਤੀਬਾੜੀ ਦਾ ਕੰਮ ਕਿਵੇਂ ਕਰਨਗੇ?
ਉਹ ਕੰਮ ਕਾਰ ਤਾਂ ਇਹ ਆਪਣੇ ਆਪਣੇ ਅੰਦਾਜ਼ ਵਿੱਚ ਭਈਆਂ ਕੋਲੋਂ ਹੀ ਕਰਾਉਣਗੇ। ਲੈ ਸੁਣ ਤਾਂ ਬਈ, ਮਾਨਕ ਸਾਹਿਬ ਦਾ ਰੱਖਿਆ ਹੋਇਆ ਭਈਆ ਗਾਂ ਨੂੰ ਕੁੱਟੀ ਜਾਂਦਾ ਤੇ ਮਾਨਕ ਸਾਹਿਬ ਭਈਏ ਨੂੰ ਕਿਵੇਂ ਸਮਝਾਉਂਦੇ ਆ?
ਹੰਸਰਾਜ ਹੰਸ ਜੀ ਦਾ ਖੇਤੀਬਾੜੀ ਬਾਰੇ ਕੀ ਖਿਆਲ ਹੈ?
ਮੋਟੀ ਮੋਟੀ ਛੱਲੀਓਂ ਕਾ ਦਾਣਾ ਵੀ ਕਮਾਲ ਹੈ, ਮੋਟੀ ਮੋਟੀ ਛੱਲੀਓਂ ਕਾ ਦਾਣਾ ਵੀ ਕਮਾਲ ਹੈ, ਲੰਬੀ ਲੰਬੀ ਮਿਰਚੋਂ ਕਾ ਰੰਗ ਲਾਲੋ ਲਾਲ ਹੈ,
ਮੋਟੀ ਮੋਟੀ
ਸਰਦੂਲ ਭਾਜੀ ਵੀ ਖੇਤੀ ਫਿਰ ਆਪਣੇ ਅੰਦਾਜ਼ ਵਿੱਚ ਹੀ ਕਰਾਉਣਗੇ। ਗਿਆ ਬਈ ਚਾਲੂ ਰਾਮਾ, ਜ਼ਿੰਦਗੀ ਰਹੀ ਤਾਂ ਬਾਰ ਬਾਰ ਮਿਲਾਂਗੇ।
ਅੱਛਾ, ਜਾਂਦੇ ਜਾਂਦੇ ਸ਼ੇਅਰ?
ਹਾਂ, ਜ਼ਿੰਦਗੀ ਰਹੀ ਤਾਂ ਬਾਰ ਬਾਰ ਮਿਲਾਂਗੇ।
ਵਾਹ ਵਾਹ, ਕੀ ਬਾਤ ਹੈ।
ਥੈਂਕ ਯੂ। ਜ਼ਿੰਦਗੀ ਰਹੀ ਤਾਂ ਬਾਰ ਬਾਰ ਮਿਲਾਂਗੇ,
ਜੇ ਨਾ ਰਹੀ
ਫਿਰ ਹਰਿਦੁਆਰ ਮਿਲਾਂਗੇ।